सतनाम वाहिगुरु साहिब जीओ सतगुरु होए दयाल ता श्रद्धा पूरी है सतगुर होए दयाल ना कब हूं चूरी है सतगुर होए दयाल तां दुख ना जानिए सतगुर होए दयाल ता हर रंग माणिए सतगुर होए दयाल ता जम का डर के हा सतगुर होए दयाल ता सद ही सुख देहा सतगुर होए दयाल ता नौ निद पाइए सतगुर होए दयाल ता सच समाइए धन वाहिगुरु साहिब जी भादोए भरम भुलाणिया दूजे लगा हेत लख शिंगार बनाया कारज नाही केत जित दिन देहे बिन ससी तित वेले कहसन प्रेत पकड़ चलाए न दूत जम किसे ना देनी पेत छड खड़ोते खिने माहे जिन स्यों लगा हेत हाथ मरोड़े तन कपे स्याह हो हुआ सेत जे हा बीजै सो लुणे करमा संदड़ा खेत नानक प्रभ शरणागती चरण बोहित प्रभ देत से पादुए नरक ना पाई है गोर रखन वाला हेत से पादोए नरक ना पाईए गुर रखण वाला हेत। वाहेगुरु जी का खालसा, वाहेगुरु जी की फतेह। परम सन्मान योग दीन दुनिया दे मालक सतगुरु, परम पिता परमात्मा जी दे हिरदा स्वरूप शैन शाहे कुल आलम सतगुरु धन धन श्री गुरु ग्रंथ साहिब सच्चे पातशाह जी महाराज बख्शिंद सतगुरां दी पावन हजूरी विच सुभाएमान गुरु प्यारी साध संगत जीओ, हजूर सतगुरां दी रब्बी रहमत दे पात्र हो दिन वेले दे पावन दीवान दियां हाजरियां भरदिया होया गुरु चरणा दे नाल जुड़ना कीता है। सत्कारयोग गुरु के कीर्तनीय भाई साहब भाई रुपिंदर सिंह जी, तिना दे जथे पासू अमृत बाणी दे कीर्तन दे नाल जुड़ रहे सी। सतगुरु जी मेहर करन आप भली प्रकार सारे जाणू हो। देसी महीने जो 12 महीनों दा महाराज ने 12 माह बाणी दा उपदेश एक एक महीने राही सानू नवाजिया, लड़ी दे तहत 12 महीनों विच्चों अज 6वें महीने की आरंभता है। आम तौर ते असीं भादों जां भादरों इलाके दे हिसाब नाल लफ्ज़ वरतने आ। रब्बी बाणी विच महाराज ने भा दोए लफ्ज़ वरत्या है और पावन महीने की आरंभता हजूर सतगुरां जो उपदेश दे के नवाजे आया। आओ इन्हां पावन बचना दे नाल जुड़िए सारी संगत, प्यार विच भिज के असीस दी दात बख्शो, दोनों हाथ जोड़ लवाओ हाजरी, आखो जी सतनाम वाहे गुरु जी। धन सतगुरु, गुरु ग्रंथ साहिब दी बाणी दे विच बहुत वार ये गल वार वार दर्स पहुंच ना सके ओ तहां जहां मोए जानो है, उथे पहुंच ही नहीं सके असल विच जेड़ी साड़ी मंजिल सी। पातशाह कहिंदे आ छड खड़ोते खिने माहे जिन स्यों लगा हेत, जिन्हां लई जिंदगी गुजार दिती उन्हां चो निभण वाला कोई भी ना मिलिया। हाथ मरोड़ै तन कपे स्याहो होवा सेत, जदों समा आउंदा ना आखरी, खौफ है मौत दा, डर है, बंदा बचण दा यतन करदा आ, तन कंबदा आ, हाथ मरोड़दा आ, पर इह स्याहो होवा सेत दे अखरी अर्थ आ। काले रंग तों चिट्टा भाव रंग बदलदे जदों उह पा लाउंदे जाणदे। अखीरी मालक कहिंदे आ जिहा बीजै सो लुणै करमा संदड़ा खेत, जो बीजिया उही मिलिया। ये जीवन करमा संदड़ा खेत आ। धन सतगुरु, गुरु अंगद साहब सच्चे पातशाह श्री मुक्तसर साहब दे नेड़े पिंड आ सराय नागा, उथों दा प्रकाश महाराज दा, इथों परिवार नाल उठे ते हरीके जा बैठे। हरीके बहुता कामकार ना चलिया, रिश्ते विच्चों लगदी होई भूआ माता पिराई दे कहण ते सारा बाग परिवार बजुर्गां तों खडूर जा वसिया। भाई लहणा जी दुकान करदे आ, ਸਿਰਫ ਇਦਾਂ ਦਾ ਬਚਨ ਉਹਨਾਂ ਦੀ ਜ਼ਿੰਦਗੀ ਚ ਆਇਆ ਤੇ ਜੀਵਨ ਬਦਲ ਗਿਆ। ਇੱਕ ਦਿਨ ਅੰਮ੍ਰਿਤ ਵੇਲਾ ਘਰੋਂ ਬਾਹਰ ਨਿਕਲਦਿਆਂ ਕਿਸੇ ਸੱਜਣ ਦੀ ਰਸਨਾ ਤੋਂ ਬਾਣੀ ਸੁਣੀ, ਨੇੜਲੇ ਪਿੰਡ ਦਾ ਰਹਿਣ ਵਾਲਾ ਆ ਭਾਈ ਜੋਧ, ਆਸਾ ਕੀ ਵਾਰ ਦੇ ਬਚਨ ਪੜ੍ਹਦਾ ਆ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਹਦਾ ਜਿਹਦੀ ਸੇਵਾ ਕੀਤੇ ਆ ਸੁੱਖ ਮਿਲੇ, ਜਿਹਦਾ ਸਿਮਰਨ ਕੀਤੇ ਆ ਸੁੱਖ ਮਿਲੇ, ਉਹ ਮਾਲਕ ਨੂੰ ਸਦਾ ਹੀ ਸਿਮਰਨਾ ਚਾਹੀਦਾ। ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਹੈ। ਵੇਖੋ ਇਹ ਕਰਜ਼ ਹੱਥ ਜੋੜ ਕੇ ਕਰਦੇ ਹਾਂ, ਜਿੰਨਾ ਚਿਰ ਜੇਬ ਦੇ ਵਿੱਚ ਹੱਥ ਦੇ ਵਿੱਚ ਕਿਸੇ ਅਨਾਜ ਦਾ ਦਾਣਾ ਨਾ, ਬੰਦਾ ਝੂਠ ਬੋਲ ਸਕਦਾ ਸਾਹਮਣੇ ਵਾਲੇ ਨੂੰ ਵੀ ਮੇਰੇ ਕੋਲ ਮੱਕੀ ਦਾ ਦਾਣਾ ਨਹੀਂ, ਮੇਰੇ ਕੋਲ ਤੇ ਧਾਨ ਹੈ ਝੋਨੇ ਦਾ ਹੈ, ਝੋਨੇ ਦਾ ਨਹੀਂ ਮੇਰੇ ਕੋਲ ਕਣਕ ਦਾ। ਭਾਵ ਭਾਵੇਂ ਜੇਬ 'ਚ ਆ ਭਾਵੇਂ ਹੱਥ 'ਚ ਆ, ਝੂਠ ਹੋ ਸਕਦਾ, ਕੋਈ ਵੱਡੀ ਬਾਤ ਨਹੀਂ। ਪਰ ਧਰਤੀ ਨੇ ਝੂਠ ਨਹੀਂ ਰਹਿਣ ਦੇਣਾ। ਜਿਸ ਦਿਨ ਜਿਹੜਾ ਬੀਜ ਡਿੱਗ ਪਿਆ ਉਹ ਪ੍ਰਫੁੱਲਤ ਹੋਣਾ ਹੀ ਹੋਣਾ ਹੈ। ਅਸੀਂ ਜੋ ਵੀ ਕਰ ਰਹੇ ਹਾਂ, ਸੰਸਾਰ 'ਚ ਵਿਚਰ ਰਹੇ ਹਾਂ, ਕਰਮ ਸਿਧਾਂਤ ਬੜਾ ਵੱਡਾ ਆ। ਇੱਕ ਬੋਲ ਹੋਰ ਆਪ ਜੀ ਦੀ ਦ੍ਰਿਸ਼ਟੀ ਗੋਚਰੇ ਕਰਾਂ। ਬੜਾ ਵੱਡਾ ਯੂਨਾਨ ਦਾ ਇੱਕ ਸੰਤ ਫਿਲਾਸਫਰ ਆ, ਉਹਦਾ ਨਾਂ ਆ ਖਲੀਲ ਜ਼ਿਬਰਾਨ। ਕਰਮ ਦੇ ਉੱਤੇ ਉਹਨੇ ਤਕਰੀਬਨ 3 ਵਾਲੀਅਮ ਲਿਖੇ, 3 ਕਿਤਾਬਾਂ ਆ, ਔਰ ਬਾ ਕਮਾਲ। ਉਹ ਕਹਿੰਦਾ ਇਹ ਮਤਾਂ ਸੋਚੋ, ਮਤਾਂ ਸੋਚੋ ਵੀ ਤੁਸੀਂ ਕਰਮ ਤੋਂ ਬਹੁਤ ਛੇਤੀ ਬਚ ਜਾਓਗੇ। ਕਹਿੰਦਾ ਕਰਮ ਇਦਾਂ ਦਾ ਹੈ, ਉਦਾਹਰਨ ਦਿੰਦਾ ਵੀ ਸਾਡੇ ਵੱਲ ਵੇਖ, ਕੋਈ ਦੂਸਰਾ ਬੰਦਾ ਸੈਕਿੰਡ ਪਰਸਨ ਕੋਈ ਨਸ਼ਾ ਕਰਨ ਲੱਗ ਪਿਆ, ਜਿਹਦੇ ਤੋਂ ਲੱਗਾ ਪਹਿਲੇ ਵਾਲਾ ਮੰਨ ਲਓ ਹਟ ਗਿਆ, ਪਰ ਦੂਜੇ ਵਾਲੇ ਨੂੰ ਵੇਖ ਕੇ ਕੋਈ ਤੀਜਾ ਲੱਗ ਗਿਆ, ਚੌਥਾ ਲੱਗ ਗਿਆ। ਕਹਿੰਦੇ ਨੇ ਪਹਿਲਾਂ ਇਹ ਨਾ ਸੋਚੇ ਵੀ ਮੈਂ ਹਟ ਗਿਆ ਤੇ ਮੈਂ ਬਚ ਜਾਂਗਾ, ਨਾ, ਜਿਹੜਾ ਉਹ ਬੀਜ ਬੀਜਿਆ ਗਿਆ ਉਹਦਾ ਇਨਸੈਂਟਿਵ ਤੁਰਿਆ ਹੀ ਆਉਣਾ ਨਾ। ਕਰਮ ਇਦਾਂ ਦਾ ਹੈ। ਸਤਿਗੁਰੂ ਨੇ ਵਾਰ ਵਾਰ ਰੱਬੀ ਬਾਣੀ 'ਚ ਇਸੇ ਲਈ ਕਿਹਾ ਆ ਕਿ ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਤੇ ਕੰਬੜੇ ਵੇ ਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਉਹ ਕਰਮ ਕਰਨੇ ਕਿਉਂ ਹੈ ਜਦੋਂ ਪਤਾ ਇਹ ਹੈ ਵੀ ਜੋ ਮੈਂ ਕਰ ਰਿਹਾ ਹਾਂ, ਜੋ ਬੀਜ ਰਿਹਾ ਹਾਂ, ਇਹਦਾ ਫਲ ਮੈਨੂੰ ਜ਼ਰੂਰ ਭੋਗਣਾ ਪਏਗਾ। ਭਾਈ ਜੋਧ ਦੀ ਜ਼ਬਾਨੋਂ ਜਦੋਂ ਇਹ ਬੋਲ ਭਾਈ ਲਹਿਣਾ ਜੀ ਨੇ ਸੁਣੇ ਨਾ, ਜਿੱਤ ਸੇਵੇ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ। ਮੇਰਾ ਹੀ ਕੀਤਾ ਮੈਨੂੰ ਮਿਲਣਾ ਆ, ਤੇ ਬੰਦੇ ਆ ਬੁਰੀ ਘਾਲ ਕਰਨੀ ਕਿਉਂ ਫਿਰ। ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ। ਮਹਾਰਾਜ ਕਹਿੰਦੇ ਛੋਟਾ ਜਿਹਾ ਨਾ ਸੋਚ, ਬਹੁਤ ਲੰਮਾ ਸੋਚ ਕੇ ਵੇਖ ਕਿਹੜਾ ਕਰਮ ਆ। ਵਾਹਿਗੁਰੂ। ਕਿਹੜਾ ਕਰਮ ਆ ਜਿਹੜਾ ਮੇਰੀ ਜ਼ਿੰਦਗੀ ਵਿੱਚ ਮੈਨੂੰ ਹੀ ਮਿਲ ਰਿਹਾ ਆ, ਫਿਰ ਐਸਾ ਕਰਮ ਮੈਂ ਕਿਉਂ ਕਰਦਾ ਪਿਆ, ਐਸਾ ਕਰਮ ਕਿਉਂ ਕਰਾਂ। ਲਮੇਰੀ ਨਜ਼ਰ ਕਰਕੇ ਵੇਖ, ਤੇਰੀ ਜ਼ਿੰਦਗੀ ਜਿਹੜੀ ਉਹ ਬੁਰੇ ਕਰਮਾਂ ਤੋਂ ਬਚੇਗੀ। ਦੇਖੋ ਧਰਮ ਤੇ ਏਡਾ ਪਵਿੱਤਰ ਆ। ਹੁਣ ਬਾਬਾ ਫਰੀਦ ਸਾਹਿਬ ਜਦੋਂ ਸਮਝਾਉਂਦੇ ਆ ਨਾ, ਆ ਮੇਰੀ ਬੇਨਤੀ ਆ ਵੀ ਆ ਬਜ਼ੁਰਗਾਂ ਨੂੰ ਮਾੜਾ ਜਿਹਾ ਵੀਰ ਜੀ ਚੁੱਪ ਕਰਾ ਦਿਓ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਆ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਟਾਈਮ ਦੀ ਸਮੇਂ ਦੀ ਗੱਲ ਆ ਨਾ, ਚਲੋ ਅੱਜ ਘੜੀਆਂ ਆ, ਵੈਸੇ ਜਦੋਂ ਅਸੀਂ ਟਾਈਮ ਦਾ ਇਤਿਹਾਸ ਘੜੀ ਦਾ ਇਤਿਹਾਸ ਪੜ੍ਹਦੇ ਹਾਂ, ਪਹਿਲੀ ਜਿਹੜੀ ਟਾਈਮ ਘੜੀ ਆ ਇਹ 1319 ਸਨ 'ਚ ਬਣੀ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਵੀ ਪਹਿਲਾਂ। ਮਿਸਟਰ ਹੈਨਰੀ ਡੇਵਕ ਦੀ ਬਣੀ ਹੋਈ ਫਰਾਂਸ ਦੇ ਬਾਦਸ਼ਾਹ ਚਾਰਲਸ 5ਵੇਂ ਨੂੰ ਭੇਟ ਕਰਦਾ ਉਹ ਘੜੀ ਦੀ ਹੋਂਦ। ਬਾਣੀ ਨੇ ਜਿਹੜਾ ਘੜੀ ਦਾ ਜ਼ਿਕਰ ਕੀਤਾ ਉਹ ਪਾਣੀ ਘੜੀ ਜਾਂ ਰੇਤ ਘੜੀ ਦਾ ਜ਼ਿਕਰ ਕੀਤਾ, ਮੁਹਲਤ ਪੁੰਨੀ ਪਾਈ ਭਰੀ। ਅਰਜ਼ ਕਰਦਾ ਪਿਆ ਆ ਭਗਤ ਜੀ, ਕਹਿੰਦੇ ਇੱਕ ਉਹ ਵੇਲਾ ਆ ਜਦੋਂ ਸਮੇਂ ਦੀ ਇਕਾਈ ਨੂੰ ਵੰਡਦੇ ਆ, ਪਿੰਡਾਂ ਦੇ ਬਾਹਰ ਲੱਗਾ ਹੋਇਆ ਕੜਿਆਲ, ਹਰ ਘੜੀ ਦੇ ਬਾਹਰ ਉਹਦੇ ਤੇ ਚੋਟ ਵੱਜਦੀ ਆ। ਮਹਾਰਾਜ ਕਹਿੰਦੇ ਆ ਫਰੀਦਾ, ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਕੜਿਆਲ, ਇਹ ਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਏ ਪਹਿਰੀ ਲਏ ਸਜਾਏ, ਸੋ ਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਹਾਏ, ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ। ਇਹ ਜੀਵਨ ਕਰਮਾ ਸੰਦੜਾ ਖੇਤ ਹੈ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਆ, ਤੁਹਾਡੇ ਚਰਨਾਂ ਵਿੱਚ ਆਇਆ ਆ, ਤੁਹਾਡੇ ਚਰਨਾਂ ਦੇ ਸਹਾਰੇ ਇਹ ਸਾਰੀ ਜ਼ਿੰਦਗੀ ਜਿਹੜੀ ਇਹ ਸਫਲ ਆ। ਕਿਉਂਕਿ ਜਦੋਂ ਸਿੱਖ ਗੁਰੂ ਦਾ ਸਿਧਾਂਤ ਮੰਨਦਾ ਨਾ, ਉਦੋਂ ਜੀਵਨ ਦੇ ਵਿੱਚ ਬੜੀ ਬਦਲਾਅ ਆ, ਬੜਾ ਕੁਛ ਤਬਦੀਲ ਹੁੰਦਾ ਹੈ। ਗੁਰਮੁਖ ਪਿਆਰੇ ਸੱਜਣ ਗਿੱਲ ਪਰਿਵਾਰ ਔਰ ਚੰਦੀ ਪਰਿਵਾਰ ਆਨੰਦ ਕਾਰਜ ਪਰਿਵਾਰਾਂ ਵੱਲੋਂ ਥੋੜ੍ਹਾ ਜਿਹਾ ਬੋਲ ਮੈਂ ਇਸ ਸੰਬੰਧੀ ਵੀ ਨਾਲ ਕਹਾਂ। ਵਿਚਾਰ ਇਹ ਚੱਲਦੀ ਹੈ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਦੁਨੀਆਂ ਦੇ ਜਿਹੜੇ ਰਿਸ਼ਤੇ ਆ ਤਮਾਮ, ਕਮਾਲ ਹੈ ਵੀ ਹਰ ਰਿਸ਼ਤਾ ਗੁਰੂ ਦੇ ਚਰਨਾਂ ਤੋਂ ਆਰੰਭ ਹੁੰਦਾ ਸਾਡਾ। ਬਹੁਤ ਰਿਸ਼ਤੇ ਪਿਆਰੇ ਉਹ ਇੱਦਾਂ ਦੇ ਜਿਹੜੇ ਪਰਮਾਤਮਾ ਵੱਲੋਂ ਮਿਲਦੇ ਆ। ਮਾਪਿਆਂ ਦਾ ਰਿਸ਼ਤਾ ਪਰਮਾਤਮਾ ਦੀ ਦੇਣ ਆ। ਇਹ ਸਾਡੇ ਕੋਲ ਕੋਈ ਐਸਾ ਨਹੀਂ ਵੀ ਮੈਂ ਇਸ ਮਾਪਿਆਂ ਦੇ ਘਰ ਨਹੀਂ ਜੰਮਣਾ ਤੇ ਦੂਜਿਆਂ ਦੇ ਜੰਮਣਾ। ਮਾਪੇ ਮਾਲਕ ਦੀ ਦੇਣ ਆ, ਇਹ ਪਰਮਾਤਮਾ ਦਾ ਵੱਲੋਂ ਮਿਲਿਆ ਰਿਸ਼ਤਾ। ਜਿੰਨੇ ਭੈਣ ਭਰਾ ਸਾਡੇ ਨਾਲ ਆ ਇਹ ਪਰਮਾਤਮਾ ਦਾ ਬਖਸ਼ਿਆ ਰਿਸ਼ਤਾ ਆ। ਔਰ ਕਮਾਲ ਇਹ ਵੇਖੋ, ਅੱਜ ਚਲੋ ਆਨੰਦ ਕਾਰਜ ਹੈ, ਵਿਚਾਰ ਚੱਲ ਹੋ ਰਹੀ ਹੈ, ਬਾਕੀ ਧਰਮਾਂ 'ਚ ਜਦੋਂ ਅਸੀਂ ਵਿਆਹ ਦੀ ਵਿਚਾਰ ਨੂੰ ਪੜ੍ਹੋਗੇ ਨਾ ਵੱਖੋ ਵੱਖਰੀ ਵਿਚਾਰਧਾਰਾ ਆ। ਧਾਰਮਿਕ ਰਹਿਬਰਾਂ ਨੇ ਪੁਰਸ਼ਾਂ ਨੇ ਰਿਸ਼ਤੇ ਜੋੜਨ ਦਾ ਜਿਹੜਾ ਸੰਬੰਧ ਆ ਉਹਨੂੰ ਆਪੋ ਆਪਣੇ ਤਰੀਕੇ ਦੇ ਨਾਲ ਧਰਮ ਦੀ ਰੰਗਤ ਦਿੱਤੀ। ਇਸਲਾਮ ਦੇ ਵਿੱਚ ਜਦੋਂ ਨਿਕਾਹ ਹੁੰਦਾ ਹੈ ਪੜ੍ਹੇ ਜਾਂਦੇ ਆ ਧਰਮ ਦੇ ਬੋਲ, ਕੁਝ ਬਦਰਾਂ ਤੇ ਕੁਝ ਰੁਕੂ, ਪੜ੍ਹਦਾ ਹੈ ਜਿਹੜਾ ਮੌਲਵੀ ਹੈ, ਪਰ ਉਹਨਾਂ ਚਿਰ ਵਿਆਹ ਪ੍ਰਵਾਨ ਨਹੀਂ। ਉਹ ਦੋਨਾਂ ਪਰਿਵਾਰਾਂ ਦੇ ਬੱਚੀ ਔਰ ਬੱਚੇ ਨੂੰ ਦੋਵਾਂ ਨੂੰ ਆਉਂਦਾ ਹੈ ਆਪੋ ਆਪਣੇ ਗਵਾਹ ਪੇਸ਼ ਕਰੋ, ਤੁਹਾਡੀ ਗਵਾਹੀ ਭਰੇ ਕੋਈ ਵਿਆਹ ਦੀ। ਤਿੰਨ ਗਵਾਹ ਲੜਕੀ ਦੇ ਪਰਿਵਾਰ ਵੱਲੋਂ ਤੇ ਤਿੰਨ ਹੀ ਗਵਾਹ ਲੜਕੇ ਦੇ ਪਰਿਵਾਰ ਵੱਲੋਂ ਗਵਾਹੀ ਦਿੰਦੇ ਆ। ਭਾਵੇਂ ਚਲੋ ਇੱਕ ਰੀਤ ਬਣ ਗਈ, ਤਿੰਨਾਂ ਦੇ ਸਾਈਨ ਹੋ ਜਾਣੇ ਦੋਨੋਂ ਪਾਸੇ ਔਰ ਉਹ ਕਹਿੰਦਾ ਵੀ ਹੁਣ ਨਿਕਾਹ ਜਿਹੜਾ ਸੰਪੂਰਨ ਆ। ਉਸ ਵਿਆਹ ਵਿੱਚ ਜਿਹੜੀ ਗਵਾਹੀ ਹੈ ਉਹ ਬੰਦੇ ਦੀ ਹੈ, ਸਿਰਫ ਬੰਦੇ ਦੀ। ਦੂਸਰਾ ਧਰਮ ਸਨਾਤਨ ਧਰਮ ਬੜਾ ਪੁਰਾਣਾ ਆ, ਸ਼ੁਰੂ ਤੋਂ ਆਦਿ ਕਾਲ ਤੋਂ ਜਦੋਂ ਫੇਰੇ ਹੁੰਦੇ ਆ, ਸੱਤ ਫੇਰੇ ਆ ਉਹਨਾਂ ਦੇ ਵਿੱਚ, ਚਾਰ ਫੇਰੇ ਕਰਨ ਲੱਗਿਆਂ ਲੜਕਾ ਅੱਗੇ ਲੱਗਦਾ ਤੇ ਤਿੰਨ ਫੇਰਿਆਂ ਵੇਲੇ ਲੜਕੀ ਅੱਗੇ ਲੱਗਦੀ ਹੈ। ਲੰਮਾ ਚੌੜਾ ਸਿਧਾਂਤ ਹੈ, ਇਹਦੇ ਪਿੱਛੇ ਬੜੀਆਂ ਗੱਲਾਂ। ਸੱਤ ਫੇਰਿਆਂ ਵੇਰੇ ਸੱਤੇ ਮੰਗਲ ਪੜ੍ਹੇ ਜਾਂਦੇ ਵੇਦਾਂ ਦੇ ਵਿੱਚੋਂ, ਔਰ ਹਰ ਮੰਗਲ ਪੜ੍ਹਨ ਲੱਗਿਆਂ ਲਾਮ ਸ਼ੁਰੂ ਕਰਨ ਲੱਗਿਆਂ ਵੀ ਪੰਡਿਤ ਨੇ ਸਮੱਗਰੀ ਪਾਉਣੀ ਤੇ ਸਮਾਪਤੀ ਵੇਲੇ ਫਿਰ ਸਮੱਗਰੀ ਪਾਉਣੀ ਅੱਗ ਦੇ ਵਿੱਚ। ਰਿਗਵੇਦ ਜਿਹੜਾ ਆ ਰਿਗਵੇਦ ਦਾ 18ਵਾਂ ਅਧਿਆਇ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਅੱਗ ਦੇ ਦੁਆਲੇ ਫੇਰੇ ਤਾਂ ਲਏ ਜਾਂਦੇ ਆ ਕਿ ਅੱਗ ਜਿਹੜੀ ਆ ਉਹ ਦੇਵੀ ਦੇਵਤਿਆਂ ਦੀ ਜ਼ੁਬਾਨ ਆ, ਭਾਵ ਦੇਵੀ ਦੇਵਤਿਆਂ ਦੀ ਜ਼ੁਬਾਨ ਦੀ ਗਵਾਹੀ ਦਿੱਤੀ ਤੇ ਇਹ ਰਿਸ਼ਤਾ ਜਿਹੜਾ ਇਹ ਪਵਿੱਤਰ ਹੋਇਆ, ਪਾਕ ਹੋਇਆ। ਇੱਥੇ ਚਲੋ ਈਸਾਈਅਤ ਆ, ਕ੍ਰਿਸਚੈਨੀਅਤ ਆ, ਉਹਦੇ ਵਿੱਚ ਫਾਦਰ ਦੀ ਗਵਾਹੀ ਹੈ ਜਿਹੜਾ ਗਿਰਜ਼ਾ ਘਰ ਦਾ ਮੁਖੀ ਹੈ। ਭਾਵੇਂ ਚਲੋ ਉਹਨਾਂ 'ਚ ਬਹੁਤਾ ਪੇਪਰ ਵਰਕ ਦਾ ਹੀ ਕਾਰਜ ਆ, ਪਰ ਜਿੰਨਾ ਚਿਰ ਗਿਰਜ਼ਾ ਘਰ ਦਾ ਜਿਹੜਾ ਫਾਦਰ ਆ ਉਹ ਲਿਖਤੀ ਰੂਪ 'ਚ ਨਹੀਂ ਦਿੰਦਾ, ਵਿਆਹ ਪ੍ਰਵਾਨ ਨਹੀਂ, ਇੱਥੇ ਵੀ ਬੰਦੇ ਦੀ ਗਵਾਹੀ। ਔਰ ਜਦੋਂ ਅਸੀਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਪੜ੍ਹਦੇ ਹਾਂ, ਇਹਦੇ ਵਿੱਚ ਕਿਸੇ ਬੰਦੇ ਦੀ ਗਵਾਹੀ ਨਹੀਂ ਹੋਣੀ। ਸਰੀਰ ਬਹਿਣੇ ਜ਼ਰੂਰ ਆ, ਮੈਂ ਵੀ ਬੈਠਾ, ਭਾਈ ਸਾਹਿਬ ਹੋਣਾ ਵੀ ਬਹਿਣਾ ਆ, ਤਾਬਿਆ ਵੀ ਸਿੰਘ ਨੇ ਬਹਿਣਾ, ਅਰਦਾਸ ਵੀ ਸਿੰਘ ਨੇ ਕਰਨੀ ਆ, ਪਰ ਗਵਾਹੀ ਕਿਸੇ ਬੰਦੇ ਦੀ ਨਹੀਂ ਹੋਣੀ। ਗਵਾਹੀ ਸਿਰਫ ਸ਼ਬਦ ਦੀ ਆ, ਪਰ ਕਰਮਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਣੀਆਂ। ਚਾਰੇ ਪਰਕਰਮਾਂ ਦੇ ਵੱਖੋ ਵੱਖਰੇ ਉਪਦੇਸ਼ ਆ। ਔਰ ਕੈਸੇ ਮੈਂ ਨਿੱਕਾ ਨਿੱਕਾ ਬੋਲ ਕਵਾਂ, ਬਾਣੀ ਵਿੱਚ ਦੋ ਲਫ਼ਜ਼ ਆ, ਫੇਰੇ ਵੀ ਲਿਖਿਆ ਤੇ ਲਾਮ ਵੀ ਲਿਖਿਆ। ਆਪਾਂ ਆਮ ਤੌਰ 'ਤੇ ਸਾਡਾ ਲਫ਼ਜ਼ਿਆ ਵੀ ਲਾਵਾਂ ਕਰਨ ਜਾਣਾ, ਫੇਰੇ ਕਰਨ ਜਾਣਾ। ਬਾਣੀ 'ਚ ਦੋਵੇਂ ਬਚਨ ਆ, ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਵਾਏ। ਲਾਮ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਿਰਫ ਗੁਰੂ ਰਾਮਦਾਸ ਜੀ ਦੇ ਇਹਨਾਂ ਚਾਰਾਂ ਸ਼ਬਦਾਂ 'ਚ ਹੀ ਲਾਮ ਲਫ਼ਜ਼ ਆਉਂਦਾ, ਹੋਰ ਕਿਤੇ ਲਾਮ ਲਫ਼ਜ਼ ਨਹੀਂ ਆਉਂਦਾ। ਹਰ ਪਹਿਲੜੀ ਲਾਮ, ਲਾਮ ਦਾ ਅਰਥ ਕੀ ਹੈ? ਇੱਕ ਉਹ ਰੱਸੀ ਜਿਹੜੀ ਦੋ ਕਿਨਾਰਿਆਂ ਤੋਂ ਬੱਝੀ ਹੋਵੇ, ਜਿਵੇਂ ਕੱਪੜੇ ਟੰਗਣ ਵਾਲੀ ਤਾਰ ਆ, ਦੋ ਪਾਸਿਆਂ ਤੋਂ ਬੰਨ੍ਹਦੇ ਅਸੀਂ। ਜਾਮ ਅਸੀਂ ਪੰਜਾਬ 'ਚ ਪਿੰਡਾਂ 'ਚ ਵੇਖਦੇ ਆਏ, ਟਰਾਲੀਆਂ ਲੱਦੀਆਂ ਆ ਔਰ ਇੱਕ ਪਾਸਿਓਂ ਰੱਸੀ ਬੰਨ੍ਹ ਕੇ ਉਹਨੂੰ ਫਿਰ ਦੂਜੇ ਪਾਸਿਓਂ ਬੰਨਿਆ ਹੋਇਆ, ਉਹਨੂੰ ਕਹਿੰਦੇ ਲਾਮ। ਇੱਥੇ ਭਾਵ ਅਰਥ ਆ, ਜਿਹਦਾ ਇੱਕ ਕਿਨਾਰਾ ਸੰਸਾਰ ਨਾਲ ਬੱਝਿਆ ਰਿਸ਼ਤੇ ਦਾ, ਔਰ ਦੂਸਰਾ ਕਿਨਾਰਾ ਨਿਰੰਕਾਰ ਦੇ ਨਾਲ ਬੱਝ ਗਿਆ। ਇਹ ਮਹਾਰਾਜ ਸਤਿਗੁਰੂ ਨੇ ਉਪਦੇਸ਼ ਸਾਡੀ ਝੋਲੀ ਪਾਇਆ ਆ। ਔਰ ਅੱਜ ਤੋਂ ਬਾਅਦ ਜਦੋਂ ਮਹਾਰਾਜ ਜੀ ਦੇ ਸਨਮੁੱਖ ਪਰਕਰਮਾ ਹੋ ਜਾਂਦੀਆਂ, ਪਹਿਲਾਂ ਅਸੀਂ ਰਿਸ਼ਤਾ ਜਿਹੜਾ ਆ ਉਹਦੇ ਵਿੱਚ ਕਿਸੇ ਦੀ ਪੁੱਤਰੀ ਹੈ, ਭਤੀਜੀ ਹੈ, ਭਾਣਜੀ ਹੈ, ਬੇਟੀ ਹੈ, ਇਵੇਂ ਬੱਚੇ ਲਈ ਵੱਖੋ ਵੱਖਰੇ ਨਾਂ ਰਿਸ਼ਤੇ ਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਜਦੋਂ ਆਨੰਦ ਕਾਰਜ ਦੀ ਮਰਿਆਦਾ ਨਿਭਦੀ ਹੈ, ਇੱਕ ਨਾਮ ਮਹਾਰਾਜ ਗੁਰੂ ਗ੍ਰੰਥ ਸਾਹਿਬ ਆਪਣੇ ਕੋਲੋਂ ਦਿੰਦੇ ਆ, ਉਹ ਨਾਂ ਆ ਸੁਹਾਗ ਤੇ ਸੁਹਾਗਣ। ਉਹ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠਣ ਤੋਂ ਬਿਨਾਂ ਇਹ ਰਿਸ਼ਤਾ ਜਿਹੜਾ ਕਿਤੋਂ ਨਹੀਂ ਮਿਲਦਾ। ਸੋ ਮਾਲਕ ਮਿਹਰ ਕਰੇ, ਦੋਨਾਂ ਪਰਿਵਾਰਾਂ ਦੇ ਸੰਯੋਗ ਸਤਿਗੁਰੂ ਦੀ ਮਿਹਰ ਦੇ ਨਾਲ ਮਿਲੇ ਹੈ। ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ ਤੁਰੇ ਪਿਆ ਸੰਯੋਗ। ਹੁਣ ਆਨੰਦ ਕਾਰਜ ਦੀ ਜਿਹੜੀ ਰਸਮ ਆ ਉਹਦੀ ਆਰੰਭਤਾ ਹੋਏਗੀ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ, ਭਾਦਰੋਂ ਦੇ ਮਹੀਨੇ ਦੀ ਆਰੰਭਤਾ ਹੋਈ, ਮਾਲਕ ਸਭਨਾਂ 'ਤੇ ਕਿਰਪਾ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।